ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ।
ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਬਰਬਤ ਬੀਨ ਜਾਗੇ ਮੈਂ ਜਾਗਾਂਗਾ ਸਵੇਰੇ ਬਰਬਤ ਬੀਨ ਜਾਗੇ ਮੈਂ ਜਾਗਾਂਗਾ ਸਵੇਰੇ ਕੌਮਾਂ ਤੇ ਉਮਤਾਂ ਵਿੱਚ ਸ਼ੁਕਰਾਨੇ ਗਾਵਾਂ ਤੇਰੇ ਸ਼ੁਕਰਾਨੇ ਗਾਵਾਂ ਤੇਰੇ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਤੇਰੀ ਹੈ ਰਹਿਮਤ ਅਸਮਾਨ ਤੀ ਵੀ ਉੱਚੀ ਵੱਡੀ ਤੇਰੀ ਹੈ ਰਹਿਮਤ ਅਸਮਾਨ ਤੀ ਵੀ ਉੱਚੀ ਯਾ ਰੱਬ ਤੇਰੀ ਅਮਾਨਤ ਹੈ ਬਦਲਾ ਤੀਕ ਪਹੁੰਚੀ ਹੈ ਬਦਲਾ ਤੀਕ ਪਹੁੰਚੀ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਅਸਮਾਨਾ ਉੱਤੇ ਹੋ ਤੂੰ ਉੱਚਾ ਮੇਰੇ ਖੁਦਾਇਆ ਅਸਮਾਨਾ ਉੱਤੇ ਹੋ ਤੂੰ ਉੱਚਾ ਮੇਰੇ ਖੁਦਾਇਆ ਸਭ ਧਰਤੀ ਉੱਤੇ ਜ਼ਾਹਿਰ ਹੋਵੇ ਜਲਾਲ ਤੇਰਾ ਹੋਵੇ ਜਲਾਲ ਤੇਰਾ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ।
ਪਿਆਰੇ ਬੱਚੋ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਬਾਈਬਲ ਕਹਾਣੀ ਤੁਹਾਡੀ ਖਿਦਮਤ 'ਚ ਪੇਸ਼ ਕੀਤੀ ਜਾਏ। ਸੋ ਬੱਚੋ, ਅੱਜ ਮੈਂ ਤੁਹਾਨੂੰ ਬਾਈਬਲ ਮੁਕੱਦਸ ਚੋਂ ਯਿਸੂ ਮਸੀਹ ਦੀ ਇੱਕ ਤਮਸੀਲ ਦੇ ਬਾਰੇ ਦੱਸਾਂਗੀ, ਜਿਹਦੇ 'ਚ ਯਿਸੂ ਮਸੀਹ ਨੇ ਇੱਕ ਅਕਲਮੰਦ ਤੇ ਇੱਕ ਬੇਵਕੂਫ ਦਾ ਜ਼ਿਕਰ ਕੀਤਾ ਹੈ। ਪਿਆਰੇ ਬੱਚੋ, ਅਗਰ ਅਸੀਂ ਬਾਈਬਲ ਮੁਕੱਦਸ ਚੋਂ ਮੱਤੀ ਰਸੂਲ ਦੀ ਅੰਜੀਲ ਇਹਦੇ 7ਵੇਂ ਬਾਪ ਦੀ 24ਵੀਂ ਆਇਤ ਤੋਂ ਲੈ ਕੇ 27ਵੀਂ ਆਇਤ ਤੱਕ ਪੜ੍ਹੀਏ, ਤਾਂ ਇੱਥੇ ਇਹ ਲਿਖਿਆ ਹੈ ਕਿ ਬਸ ਜਿਹੜਾ ਕੋਈ ਮੇਰੀਆਂ ਇਹ ਗੱਲਾਂ ਸੁਣਦਾ ਹੈ ਅਤੇ ਉਹਨਾਂ 'ਤੇ ਅਮਲ ਕਰਦਾ ਹੈ, ਉਹ ਉਸ ਅਕਲਮੰਦ ਆਦਮੀ ਦੀ ਮਾਨੇ ਦੇ ਠਹਿਰੇਗਾ ਜਿਹਨੇ ਚਟਾਨ 'ਤੇ ਆਪਣਾ ਘਰ ਬਣਾਇਆ, ਤੇ ਮੀਂਹ ਬਰਸਿਆ ਤੇ ਪਾਣੀ ਚੜਿਆ ਤੇ ਆਂਧੀਆਂ ਚੱਲੀਆਂ, ਉਸ ਘਰ ਨੂੰ ਟੱਕਰਾਂ ਵੀ ਲੱਗੀਆਂ ਲੇਕਿਨ ਉਹ ਨਾ ਡਿੱਗਾ, ਕਿਉਂਕਿ ਉਹਦੀ ਬੁਨਿਆਦ ਚਟਾਨ 'ਤੇ ਰੱਖੀ ਗਈ ਸੀ। ਪਿਆਰੇ ਬੱਚੋ, ਅਸੀਂ ਵੇਖਦੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਇੱਥੇ ਸਾਨੂੰ ਇਹ ਯਾਦ ਦਿਲਾਉਣਾ ਚਾਹੁੰਦੇ ਨੇ ਕਿ ਸਿਰਫ ਸੁਣਨਾ ਹੀ ਕਾਫੀ ਨਹੀਂ, ਬਲਕਿ ਉਹਨਾਂ ਗੱਲਾਂ ਨੂੰ ਜਿਹੜੀਆਂ ਮੈਂ ਬਿਆਨ ਕਰਨਾ ਵਾਂ, ਉਹਨਾਂ ਨੂੰ ਸੁਣ ਕੇ ਉਹਨਾਂ ਦੇ ਮਾਇਨੇ ਸਮਝਣ ਦੀ ਕੋਸ਼ਿਸ਼ ਕਰਨਾ, ਅਤੇ ਫਿਰ ਜਿੰਨੀ ਸਮਝ ਆਉਂਦੀ ਹੈ ਉਹਦੀ ਰੋਸ਼ਨੀ 'ਚ ਅਮਲ ਪੈਰਾ ਹੋਣਾ, ਕਿਉਂਕਿ ਖੁਦਾਵੰਦ ਦੇ ਅਹਿਕਾਮ ਨੂੰ ਸੁਣ ਕੇ ਉਹਨਾਂ 'ਤੇ ਅਮਲ ਨਾ ਕਰਨਾ ਇਹ ਖਤਰੇ ਤੋਂ ਖਾਲੀ ਨਹੀਂ। ਸੁਣਨ ਦੇ ਬਾਅਦ ਸਾਡੀ ਇਹ ਜ਼ਿੰਮੇਦਾਰੀ ਬਣ ਜਾਂਦੀ ਹੈ ਕਿ ਸੁਣੇ ਹੋਏ ਨੂੰ ਅਮਲੀ ਜਾਮਾ ਵੀ ਪਹਿਨਾਇਆ ਜਾਏ, ਕਿਉਂਕਿ ਖੁਦਾਵੰਦ ਦੇ ਬੱਚੇ ਅਤੇ ਬੱਚੀਆਂ ਉਹੀ ਨੇ ਜਿਹੜੇ ਕਿ ਉਹਦੇ ਰੂਹ ਦੀ ਹਦਾਇਤ ਦੇ ਮੁਤਾਬਿਕ ਚੱਲਦੇ ਨੇ। ਪਿਆਰੇ ਬੱਚੋ, ਯਾਦ ਰੱਖੋ ਕਿ ਅਮਲ ਕਰਨ ਵਾਲਾ ਸ਼ਖਸ ਉਸ ਸ਼ਖਸ ਦੀ ਮਾਨੀ ਦੇ ਜਿਹਨੇ ਚਟਾਨ 'ਤੇ ਆਪਣਾ ਘਰ ਬਣਾਇਆ, ਜੋ ਯਿਸੂ ਮਸੀਹ ਏ। ਇਨਫਰਾਦੀ ਤੌਰ 'ਤੇ ਮਜਮੂਈ ਤੌਰ 'ਤੇ ਉਹੀ ਕਲੀਸੀਆ ਅਤੇ ਉਹੀ ਸ਼ਖਸ ਅਕਲਮੰਦ ਠਹਿਰਦਾ ਏ ਜਿਹਦੀ ਬੁਨਿਆਦ ਮਸੀਹ ਯਿਸੂ 'ਤੇ ਵੇ, ਜਿਹੜਾ ਕਿ ਜ਼ਮਾਨਿਆਂ ਦੀ ਚਟਾਨ ਏ। ਪਿਆਰੇ ਬੱਚੋ, ਅਗਰ ਅਸੀਂ ਬਾਈਬਲ ਮੁਕੱਦਸ 'ਚੋਂ ਲੂਕਾ ਰਸੂਲ ਦੀ ਅੰਜੀਲ ਦੀ 48ਵੀਂ ਆਇਤ ਨੂੰ ਪੜ੍ਹੀਏ, ਤਾਂ ਇਹਦੇ ਮੁਤਾਬਿਕ ਅਸੀਂ ਵੇਖਦੇ ਹਾਂ ਕਿ ਜਿਹੜਾ ਘਰ ਬਣਾਉਣ ਵਾਲਾ ਹੁੰਦਾ ਏ ਉਹਨੂੰ ਨੀਂਵ ਖੋਦਣੀ ਹੁੰਦੀ ਏ ਤਾਂ ਕਿ ਉਹ ਬੁਨਿਆਦ ਮਜ਼ਬੂਤ ਰੱਖ ਸਕੇ, ਅਤੇ ਮਜ਼ਬੂਤ ਬੁਨਿਆਦ ਦੇ ਲਈ ਜ਼ਿਆਦਾ ਵਕਤ ਅਤੇ ਮਿਹਨਤ ਦਰਕਾਰ ਹੁੰਦੀ ਏ। ਮਜ਼ਬੂਤ ਬੁਨਿਆਦ ਦੇ ਬਗੈਰ ਮਜ਼ਬੂਤ ਘਰ ਦੀ ਤਵੱਕਾ ਕਰਨਾ ਬਿਲਕੁਲ ਫਜ਼ੂਲ ਏ। ਅਗਰ ਸਾਡੀ ਬੁਨਿਆਦ ਯਿਸੂ ਮਸੀਹ 'ਤੇ ਹੋਏਗੀ ਤਾਂ ਫਿਰ ਅਸੀਂ ਦੁਨੀਆਂ ਦੀਆਂ ਆਜ਼ਮਾਇਸ਼ਾਂ 'ਤੇ ਅਤੇ ਮੁਸੀਬਤਾਂ 'ਤੇ ਗਾਲਿਬ ਆ ਸਕਾਂਗੇ, ਅਤੇ ਝੂਠੀ ਤਾਲੀਮ ਦਾ ਵੀ ਸਾਡੇ 'ਤੇ ਕੋਈ ਅਸਰ ਨਹੀਂ ਹੋਏਗਾ। ਪਿਆਰੇ ਬੱਚਿਓ, ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਜਿਹੜਾ ਖੁਦਾਵੰਦ ਦੀਆਂ ਗੱਲਾਂ 'ਤੇ ਅਮਲ ਨਹੀਂ ਕਰਦਾ ਉਹ ਉਸ ਬੇਵਕੂਫ਼ ਆਦਮੀ ਦੀ ਮਾਨੀ 'ਤੇ ਜਿਹਨੇ ਕਿ ਰੇਤ 'ਤੇ ਆਪਣਾ ਘਰ ਬਣਾਇਆ, ਯਾਨੀ ਜਿੰਨਾ ਉਹ ਜਾਣਦਾ ਸੀ, ਜਿੰਨਾ ਉਹਨੇ ਸੁਣਿਆ ਸੀ, ਉਹਨੇ ਉਹਦੇ 'ਤੇ ਅਮਲ ਨਾ ਕੀਤਾ। ਅਤੇ ਯਾਦ ਰੱਖੋ ਕਿ ਜਿਹੜਾ ਕੋਈ ਵੀ ਖੁਦਾਵੰਦ ਦੀਆਂ ਇਹ ਗੱਲਾਂ ਸੁਣਦਾ ਏ ਅਤੇ ਉਹਨਾਂ 'ਤੇ ਅਮਲ ਨਹੀਂ ਕਰਦਾ ਉਹ ਉਸ ਬੇਵਕੂਫ਼ ਆਦਮੀ ਦੀ ਮਾਨੀ 'ਤੇ ਠਹਿਰੇਗਾ ਜਿਹਨੇ ਕਿ ਆਪਣਾ ਘਰ ਰੇਤ 'ਤੇ ਬਣਾਇਆ ਅਤੇ ਮੀਂਹ ਬਰਸਿਆ ਅਤੇ ਪਾਣੀ ਚੜਿਆ ਅਤੇ ਆਂਧੀਆਂ ਚੱਲੀਆਂ ਅਤੇ ਉਸ ਘਰ ਨੂੰ ਸਦਮਾ ਪਹੁੰਚਿਆ ਅਤੇ ਉਹ ਡਿੱਗ ਗਿਆ ਅਤੇ ਫਿਰ ਬਿਲਕੁਲ ਬਰਬਾਦ ਹੋ ਗਿਆ। ਪਿਆਰੇ ਬੱਚੋ, ਇਹ ਸ਼ਖਸ ਉਹਨਾਂ ਲੋਕਾਂ ਨੂੰ ਜ਼ਾਹਿਰ ਕਰਦਾ ਏ ਜਿਹੜੇ ਕਿ ਖੁਸ਼ਖਬਰੀ ਦੇ ਕਲਾਮ 'ਤੇ ਅਮਲ ਨਹੀਂ ਕਰਦੇ, ਬਲਕਿ ਆਪਣੇ ਨੇਕ ਕੰਮਾਂ ਅਤੇ ਆਪਣੇ ਨਜ਼ਰੀਆਤ 'ਤੇ ਭਰੋਸਾ ਕਰਦੇ ਨੇ। ਐਸੇ ਲੋਕਾਂ ਦੇ ਲਈ ਨਿਜਾਤ ਪਾਉਣ ਜਾਂ ਨਾ ਪਾਉਣ ਦੇ ਲਈ ਹਿਕਮਤ ਅਤੇ ਹਮਾਕਤ ਦੋਨਾਂ ਦਾ ਬਹੁਤ ਅਮਲ ਦਖਲ ਏ। ਸੋ ਇਸ ਲਈ ਮਹਿਜ਼ ਖੁਦਾ ਦੇ ਕਲਾਮ ਨੂੰ ਸੁਣਨਾ ਹੀ ਕਾਫੀ ਨਹੀਂ, ਬਲਕਿ ਉਹਦੇ 'ਤੇ ਅਮਲ ਵੀ ਕਰਨਾ ਏ। ਅਗਰ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਇਮਤਿਹਾਨ 'ਚ ਪੂਰੇ ਉਤਰੀਏ ਅਤੇ ਇਸ ਦੁਨੀਆਂ ਦੀਆਂ ਆਜ਼ਮਾਇਸ਼ਾਂ ਅਤੇ ਮੁਸੀਬਤਾਂ ਦਾ ਮੁਕਾਬਲਾ ਕਰੀਏ, ਤਾਂ ਫਿਰ ਸਾਨੂੰ ਹਿਕਮਤ ਦਾ ਚੁਣਾਅ ਕਰਨਾ ਹੋਏਗਾ। ਸਾਨੂੰ ਖੁਦਾਵੰਦ ਦੇ ਪਾਕ ਨਿਵਿਸ਼ਤਿਆਂ ਤੋਂ ਵਾਕਿਫ ਹੋਣਾ ਹੋਏਗਾ ਤਾਂ ਕਿ ਉਹ ਮਸੀਹ ਦੇ ਈਮਾਨ ਲਿਆਉਣ ਨਾਲ ਨਜਾਤ ਹਾਸਿਲ ਕਰਨ ਅਤੇ ਖੁਦਾਵੰਦ ਉਹਨਾਂ ਨੂੰ ਦਿਨਾਈ ਵੀ ਬਖਸ਼ ਸਕੇ। ਅਤੇ ਇਹ ਦਿਨਾਈ ਸਿਰਫ ਸਾਨੂੰ ਖੁਦਾਵੰਦ ਦੇ ਪਾਕ ਕਲਾਮ ਦੇ ਸੁਣਨ ਅਤੇ ਉਹਦੇ 'ਤੇ ਅਮਲ ਕਰਨ ਨਾਲ ਹੀ ਹਾਸਿਲ ਹੁੰਦੀ ਏ। ਪਿਆਰੇ ਬੱਚੋ, ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੇ ਲਈ ਇੱਕ ਅੱਛੀ ਬੁਨਿਆਦ ਕਾਇਮ ਕਰੀਏ ਤਾਂ ਕਿ ਹਕੀਕੀ ਜ਼ਿੰਦਗੀ 'ਤੇ ਕਬਜ਼ਾ ਕਰ ਸਕੀਏ। ਕਲਾਮੇ ਮੁਕੱਦਸ ਨੂੰ ਮੁਸਲਸਲ ਸੁਣਦੇ ਰਹਿਣਾ ਅਤੇ ਉਹਨੂੰ ਮੰਨਣਾ ਅੱਛੀ ਬੁਨਿਆਦ ਮੁਹੱਈਆ ਕਰਦਾ ਏ। ਇਸ ਤਰ੍ਹਾਂ ਇਨਸਾਨ ਦਾ ਇੱਕ ਅੱਛਾ ਅਤੇ ਮਜ਼ਬੂਤ ਚਾਲ ਚਲਨ ਬਣਦਾ ਏ ਜਿਹਦੇ 'ਤੇ ਦੁਨੀਆਂ ਦੇ ਤੂਫਾਨ ਅਸਰਅੰਦਾਜ਼ ਨਹੀਂ ਹੁੰਦੇ। ਪਿਆਰੇ ਬੱਚੋ, ਯਾਦ ਰੱਖੋ ਕਿ ਮਸੀਹ ਯਿਸੂ ਅਬਦੀ ਚਟਾਨ ਏ। ਜਦੋਂ ਤੱਕ ਅਸੀਂ ਉਹਨਾਂ ਦੇ ਕੋਲ ਨਹੀਂ ਆਉਂਦੇ, ਬਾਕੀ ਤਮਾਮ ਬੁਨਿਆਦਾਂ ਬੇਬੁਨਿਆਦ ਨੇ, ਯਾਨੀ ਕਿ ਰੇਤ 'ਤੇ ਰੱਖੀਆਂ ਹੋਈਆਂ ਸਾਬਿਤ ਹੋਣਗੀਆਂ। ਇਨਸਾਨੀ ਚਾਲ ਚਲਨ ਜਾਂ ਸੀਰਤ ਵੀ ਇਮਾਰਤ ਦੀ ਤਰ੍ਹਾਂ ਆਹਿਸਤਾ ਆਹਿਸਤਾ ਤਾਮੀਰ ਹੁੰਦੀ ਏ। ਸੋ ਇਸ ਲਈ ਸਾਨੂੰ ਆਪਣਾ ਚਾਲ ਚਲਨ ਵੀ ਹਰ ਰੋਜ਼ ਤਾਮੀਰ ਕਰਨਾ ਚਾਹੀਦਾ ਏ। ਜਿਸ ਤਰ੍ਹਾਂ ਇਮਾਰਤ ਨੂੰ ਆਂਧੀ, ਬਾਰਿਸ਼ ਅਤੇ ਤੂਫਾਨ ਦਾ ਸਾਹਮਣਾ ਕਰਨਾ ਹੁੰਦਾ ਏ, ਇਸੇ ਤਰ੍ਹਾਂ ਸਾਡੇ ਚਾਲ ਚਲਨ ਦਾ ਵੀ ਇਮਤਿਹਾਨ ਹੋਏਗਾ। ਅਗਰ ਸਾਡੀ ਸੀਰਤ ਆਜ਼ਮਾਇਸ਼ਾਂ ਦੇ ਮੁਕਾਬਲੇ 'ਚ ਕਾਇਮ ਨਾ ਰਹਿ ਸਕੇ ਤਾਂ ਸਾਡੀ ਬੁਨਿਆਦ ਰੇਤ 'ਤੇ ਰੱਖੀ ਹੋਈ ਏ, ਜਿਹੜੀ ਕਿ ਬਿਲਾਖਿਰ ਖਤਰਨਾਕ ਸਾਬਿਤ ਹੋਏਗੀ ਅਤੇ ਐਸੀ ਬੁਨਿਆਦ ਕਿਸੇ ਵੀ ਵਕਤ ਧੋਖਾ ਦੇ ਜਾਏਗੀ। ਸੋ ਇਸ ਲਈ ਸਾਨੂੰ ਇਹ ਚਾਹੀਦਾ ਏ ਕਿ ਅਸੀਂ ਯਿਸੂ ਮਸੀਹ 'ਤੇ ਈਮਾਨ ਰੱਖੀਏ, ਕਿਉਂਕਿ ਉਹੀ ਸਾਡੀ ਅਬਦੀ ਚਟਾਨ ਏ। ਸੋ ਬੱਚੋ, ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ ਤੇ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਆਓ ਹੁਣ ਖੁਦਾਵੰਦ ਦੀ ਤਾਰੀਫ 'ਚ ਇੱਕ ਹੋਰ ਖੂਬਸੂਰਤ ਗੀਤ ਸੁਣੀਏ। ਯਹੋਵਾ ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے۔ تے اج تواڈے لئی پیغام خدا دے خادم عظمت ایمینول پیش کرن گے۔ تے آؤ اپنے دلاں نوں تیار کریے تے خدا دے کلام نوں سنیے۔
یس مسیح دے عزلی تے عبدی نام وچ سارے ساتھیاں نوں سلام۔ ساتھیو، میں مسیح یسو وچ تواڈا خادم عظمت ایمینول کلام مقدس دے نال تواڈی خدمت وچ حاضر ہاں۔ تے میں خداوند خدا دا شکر ادا کرنا وا کہ اج میں تانوں ایک وار پھر خداوند دا کلام سنا سکنا۔ ساتھیو، اج اسی خداوند دے کلام چوں اس گل نوں سکھاں گے کہ خداوند ساڈا خالق تے مالک ہے۔ اگر اسی بائبل مقدس دے پرانے عہد نامے وچ زبور 33 تے ایدی 6 آیت پڑھیے تے ایتھ لکھیا ہے کہ آسمان خداوند دے کلام توں تے اُہدا سارا لشکر اُہدے منہ دے دم توں بنیا ہے۔ ساتھیو، آ گل سچ ہے کہ جو کچھ کائنات وچ پایا جاندا ہے، جو کچھ اسی اس دنیا وچ پانے ہاں، آ سب کچھ خداوند نے بنایا ہے۔ خداوند دے فرمان نال، اُہدے حکم دے نال آ سارے شیواں وجود وچ آئیاں۔ جدوں اسی بائبل مقدس دی پہلی کتاب جڑی کہ پیدائش دی کتاب ہے، ਇਹਦੇ ਪਹਿਲੇ ਬਾਪ ਨੂੰ ਪੜ੍ਹਨੇ ਆ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਖੁਦਾਮਦ ਖੁਦਾ ਨੇ ਪਹਿਲੇ ਦਿਨ ਰੋਸ਼ਨੀ ਬਣਾਈ, ਦੂਜੇ ਦਿਨ ਖੁਦਾਮਦ ਨੇ ਫਿਜ਼ਾ ਕਾਇਮ ਕੀਤੀ, ਤੀਜੇ ਦਿਨ ਖੁਦਾਮਦ ਨੇ ਆ ਜ਼ਮੀਨ ਔਰ ਫਿਰ ਘਾਹ ਬੂਟੇ ਦਰਖਤ, ਤੇ ਚੌਥੇ ਦਿਨ ਖੁਦਾਮਦ ਨੇ ਚੰਨ ਸੂਰਜ ਸਿਤਾਰੇ ਬਣਾਏ, ਪੰਜਵੇਂ ਦਿਨ ਖੁਦਾਮਦ ਨੇ ਪਾਣੀ ਵਾਲੇ ਜਾਨਵਰ ਬਣਾਏ, ਤੇ ਛੇਵੇਂ ਦਿਨ ਖੁਦਾਮਦ ਨੇ ਜੰਗਲੀ ਜਾਨਵਰ ਤੇ ਔਰ ਦੂਜੇ ਜਾਨਦਾਰ ਬਣਾਏ, ਤੇ ਛੇਵੇਂ ਹੀ ਦਿਨ ਖੁਦਾਮਦ ਨੇ ਇਨਸਾਨ ਨੂੰ ਬਣਾਇਆ। ਸੋ ਅਸੀਂ ਵੇਖਦੇ ਹਾਂ ਕਿ ਖੁਦਾਵੰਦ ਨੇ ਆਪਣੇ ਫਰਮਾਨ ਦੇ ਨਾਲ ਸਾਰਿਆਂ ਸ਼ੈਵਾਂ ਨੂੰ ਬਣਾਇਆ। ਯਾਨੀ ਕਿ ਅਗਰ ਖੁਦਾ ਨੇ ਕਿਹਾ ਕਿ ਰੋਸ਼ਨੀ ਹੋ ਜਾਏ ਤੇ ਰੋਸ਼ਨੀ ਹੋ ਗਈ। ਜਦੋਂ ਖੁਦਾਵੰਦ ਨੇ ਕਿਹਾ ਕਿ ਜ਼ਮੀਨ ਚੋਂ ਕਾ ਫੁੱਲ ਬੂਟੇ ਉੱਗ ਪੈਣ, ਉਸ ਵੇਲੇ ਹੀ ਉੱਗ ਪਏ। ਜਦੋਂ ਖੁਦਾਵੰਦ ਨੇ ਹੁਕਮ ਦਿੱਤਾ ਕਿ ਚੰਨ ਸੂਰਜ ਸਿਤਾਰੇ ਬਣ ਜਾਣ, ਉਸ ਵੇਲੇ ਹੀ ਬਣ ਗਏ। ਔਰ ਫਿਰ ਜਦੋਂ ਖੁਦਾਵੰਦ ਨੇ ਫਰਮਾਇਆ ਕਿ ਪਾਣੀ ਵਾਲੇ ਜਾਨਵਰ ਬਣ ਜਾਣ, ਉਸ ਵੇਲੇ ਕਿ ਉਸ ਵੇਲੇ ਪਾਣੀ ਵਿੱਚ ਕਸਰਤ ਨਾਲ ਪਾਣੀ ਵਾਲੇ ਜਾਨਵਰ ਪੈਦਾ ਹੋ ਗਏ। ਔਰ ਫਿਰ ਜਦੋਂ ਖੁਦਾਵੰਦ ਨੇ ਕਿਹਾ ਕਿ ਜੰਗਲੀ ਜਾਨਵਰ ਬਣ ਜਾਣ, ਉਸ ਵੇਲੇ ਉਹ ਖੁਦਾਵੰਦ ਦੇ ਹੁਕਮ ਦੇ ਨਾਲ ਬਣ ਗਏ। ਸੋ ਖੁਦਾਵੰਦ ਖੁਦਾ ਨੇ ਆਪਣੇ ਕਲਾਮ ਨਾਲ ਸਾਰੇ ਸ਼ਾਮਨ ਬਣਾਇਆ, ਖੁਦਾਵੰਦ ਨੇ ਹੁਕਮ ਦਿੱਤਾ ਤੇ ਹੋ ਗਿਆ। ਸੋ ਜੋ ਕੁਝ ਖੁਦਾਵੰਦ ਨੇ ਬਣਾਇਆ, ਅਸੀਂ ਵੇਖਦੇ ਕਿ ਇਹਨਾਂ ਸਾਰੇ ਸ਼ਾਮਨ ਨੂੰ ਖੁਦਾਵੰਦ ਨੇ 6 ਦਿਨਾਂ ਵਿੱਚ ਖਲਕ ਕੀਤਾ। ਬੇਸ਼ੱਕ ਸਾਥੀਓ, ਸਾਨੂੰ ਬਾਈਬਲ ਮੁਕੱਦਸ ਵਿੱਚ ਆ ਗੱਲ ਤੇ ਨਹੀਂ ਪੜ੍ਹਨ ਨੂੰ ਮਿਲਦੀ ਕਿ ਕਿੰਨਾ ਵਕਤ ਲੱਗਾ ਖੁਦਾ ਨੂੰ ਹਰ ਸ਼ੈ ਬਣਾਉਣ ਵਿੱਚ, 6 ਮਿੰਟ ਜਾਂ 6 ਸੈਕਿੰਡ। ਪਰ ਅਸੀਂ ਈਮਾਨ ਦੇ ਨਾਲ ਇਸ ਗੱਲ ਨੂੰ ਕਬੂਲ ਕਰਨੇ ਹਾਂ ਕਿ ਜਿਵੇਂ ਹੀ ਖੁਦਾ ਨੇ ਕਿਹਾ ਕਿ ਰੋਸ਼ਨੀ ਹੋ ਜਾ, ਉਸ ਵੇਲੇ ਹੀ ਰੋਸ਼ਨੀ ਹੋ ਗਈ। ਸੋ ਬਾਈਬਲ ਮੁਕੱਦਸ ਸਾਨੂੰ ਇਸ ਗੱਲ ਦੀ ਤਾਲੀਮ ਦਿੰਦੀ ਹੈ ਕਿ ਖੁਦਾ ਨੇ 6 ਦਿਨਾਂ ਵਿੱਚ ਇਸ ਪੂਰੀ ਕਾਇਨਾਤ ਨੂੰ ਖਲਕ ਕੀਤਾ। ਸੋ ਪੈਦਾਇਸ਼ ਦੀ ਕਿਤਾਬ ਦਾ ਪਹਿਲਾ ਬਾਪ ਇਸ ਗੱਲ ਨੂੰ ਬਿਆਨ ਕਰਦਾ ਹੈ ਕਿ ਖੁਦਾ ਨੇ ਹਰ ਇੱਕ ਦਿਨ ਵਿੱਚ ਤਖਲੀਕ ਦਾ ਕੰਮ ਕੀਤਾ। ਇਸ ਤਰ੍ਹਾਂ ਖੁਦਾਵੰਦ ਨੇ ਤਖਲੀਕ ਦੇ ਕੰਮਾਂ ਨੂੰ 6 ਦਿਨਾਂ ਵਿੱਚ ਮੁਕੰਮਲ ਕੀਤਾ ਤੇ 7ਵੇਂ ਦਿਨ ਆਰਾਮ ਕੀਤਾ। ਪੈਦਾਇਸ਼ ਦੀ ਕਿਤਾਬ ਦੇ ਪਹਿਲੇ ਬਾਬ ਦੀ 2 ਤੇ 3 ਆਇਤ ਵਿੱਚ ਲਿਖਿਆ ਹੈ ਕਿ ਖੁਦਾਵੰਦ ਨੇ ਆਪਣੇ ਕੰਮਾਂ ਨੂੰ ਜਿਹਨੂੰ ਉਹ ਕਰਦਾ ਸੀ 7ਵੇਂ ਦਿਨ ਖਤਮ ਕੀਤਾ, ਤੇ ਆਪਣੇ ਸਾਰੇ ਕੰਮਾਂ ਨੂੰ ਜਿਹਨੂੰ ਉਹ ਕਰਨ ਦਿਆ ਸੀ 7ਵੇਂ ਦਿਨ ਫਾਰਿਗ ਹੋਇਆ। ਤੇ ਖੁਦਾ ਨੇ 7ਵੇਂ ਦਿਨ ਨੂੰ ਬਰਕਤ ਦਿੱਤੀ ਤੇ ਉਹਨੂੰ ਮੁਕੱਦਸ ਠਹਿਰਾਇਆ, ਕਿਉਂਕਿ ਉਹਦੇ ਵਿੱਚ ਖੁਦਾ ਸਾਰੀ ਕਾਇਨਾਤ ਤੋਂ ਜਿਹਨੂੰ ਉਹਨੇ ਪੈਦਾ ਕੀਤਾ ਸੀ, ਬਣਾਇਆ ਸੀ, ਫਾਰਿਗ ਹੋਇਆ। ਸੋ ਅਸੀਂ ਸਾਥੀਓ ਵੇਖਦੇ ਹਾਂ ਕਿ ਖੁਦਾਵੰਦ ਕਿਸ ਤਰ੍ਹਾਂ ਇਸ ਦੁਨੀਆਂ ਨੂੰ ਬਣਾਉਂਦਾ ਹੈ। ਦੁਨੀਆਂ ਦੀ ਹਰ ਸ਼ੈ ਖੁਦਾ ਦੇ ਜਲਾਲ ਨੂੰ ਜ਼ਾਹਿਰ ਕਰਦੀ ਏ, ਉਹਦੀ ਕੁਦਰਤ ਦਾ ਇਜ਼ਹਾਰ ਕਰਦੀ ਏ ਤੇ ਆ ਗਵਾਹੀ ਦਿੰਦੀ ਏ ਕਿ ਖੁਦਾਵੰਦ ਹੀ ਇਸ ਜਹਾਨ ਦਾ ਖਾਲਿਕ ਤੇ ਮਾਲਿਕ ਏ। ਸਾਥੀਓ, 6ਵੇਂ ਦਿਨ ਅਸੀਂ ਵੇਖਦੇ ਹਾਂ ਕਿ ਖੁਦਾਵੰਦ ਨੇ ਇਨਸਾਨ ਨੂੰ ਖਲਕ ਕੀਤਾ। ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਏ ਕਿ ਇਨਸਾਨ ਖੁਦਾ ਦੀ ਸ਼ਬੀ ਤੇ ਪੈਦਾ ਕੀਤਾ ਗਿਆ ਹੈ, ਕਿਉਂਕਿ ਜਦੋਂ ਖੁਦਾਵੰਦ ਇਨਸਾਨ ਨੂੰ ਬਣਾਉਣ ਵਾਲਾ ਸੀ, ਉਸ ਵੇਲੇ ਖੁਦਾਵੰਦ ਨੇ ਕਿਹਾ ਕਿ ਮੈਂ ਇਨਸਾਨ ਨੂੰ ਆਪਣੀ ਸੂਰਤ ਤੇ ਆਪਣੀ ਸ਼ਬੀਹ ਤੇ ਬਣਾਵਾਂਗਾ। ਸੋ ਇਨਸਾਨ ਖੁਦਾ ਦੀ ਸੂਰਤ ਤੇ ਪੈਦਾ ਕੀਤਾ ਗਿਆ ਹੈ। ਸਾਥੀਓ, ਖੁਦਾਵੰਦ ਨੇ ਖੁਦ ਆ ਫੈਸਲਾ ਕੀਤਾ ਕਿ ਉਹ ਕੋਈ ਐਸੀ ਫਰਕ ਮਖਲੂਕ ਬਣਾਏਗਾ ਜਿਹੜੀ ਉਹਨੂੰ ਮਹਿਸੂਸ ਕਰ ਸਕੇ, ਉਹਦੇ ਨਾਲ ਮੁਹੱਬਤ ਰੱਖ ਸਕੇ। ਸੋ ਇਸ ਲਈ ਆਖਿਰਕਾਰ ਖੁਦਾ ਨੇ ਇਨਸਾਨ ਨੂੰ ਖਲਕ ਕੀਤਾ। ਇਨਸਾਨ ਖੁਦਾ ਦੀ ਸ਼ਬੀਹ ਤੇ ਬਣਾਇਆ ਗਿਆ। ਤੇ ਜਦੋਂ ਖੁਦਾ ਨੇ ਇਨਸਾਨ ਨੂੰ ਬਣਾ ਲਿਆ, ਅਸੀਂ ਵੇਖਦੇ ਕਿ ਉਸ ਵੇਲੇ ਖੁਦਾ ਨੇ ਇਨਸਾਨ ਨੂੰ ਜੋ ਕੁਝ ਉਹਨੇ 6 ਦਿਨਾਂ ਵਿੱਚ ਖਲਕ ਕੀਤਾ ਸੀ ਉਹਦੇ ਤੋਂ ਮੁਤਾਰਿਫ ਕਰਵਾਇਆ। ਖੁਦਾ ਨੇ ਜਿਸ ਪਹਿਲੇ ਇਨਸਾਨ ਨੂੰ ਬਣਾਇਆ ਉਹਦਾ ਨਾਮ ਆਦਮ ਰੱਖਿਆ ਕਿਉਂਕਿ ਉਹ ਜ਼ਮੀਨ ਦੀ ਮਿੱਟੀ ਤੋਂ ਬਣਾਇਆ ਗਿਆ ਸੀ। ਸਾਥੀਓ, ਸਿਰਫ ਇਨਸਾਨ ਹੀ ਖੁਦਾ ਦੇ ਹੱਥ ਦੀ ਕਾਰਾਗਰੀ ਹੈ। ਸਿਰਫ ਇਨਸਾਨ ਨੂੰ ਹੀ ਖੁਦਾਵੰਦ ਨੇ ਆਪਣੇ ਮੁਬਾਰਕ ਹੱਥਾਂ ਨਾਲ ਬਣਾਇਆ ਹੈ। ਮਿੱਟੀ ਦੇ ਨਾਲ ਖੁਦਾ ਨੇ ਪਹਿਲੋਂ ਇਨਸਾਨ ਦਾ ਬੁੱਤ ਬਣਾਇਆ, ਫਿਰ ਉਹਦੇ ਅੰਦਰ ਜ਼ਿੰਦਗੀ ਦਾ ਦਮ ਫੂੰਕਿਆ, ਇਸ ਤਰ੍ਹਾਂ ਫਿਰ ਇਨਸਾਨ ਜੀਤੇ ਜਾਨ ਹੋਇਆ। ਖੁਦਾਵੰਦ ਨੇ ਇਨਸਾਨ ਨੂੰ ਹਰ ਸ਼ੈ ਤੋਂ ਅਫਜ਼ਲ ਬਣਾਇਆ ਅਤੇ ਉਹਨੂੰ ਸਾਰੀਆਂ ਸ਼ਾਵਾਂ 'ਤੇ ਇਖਤਿਆਰ ਬਖਸ਼ਿਆ। ਸਾਥੀਓ, ਅਗਰ ਖੁਦਾ ਚਾਹੁੰਦਾ ਤਾਂ ਉਹ ਕਿਸੇ ਰੋਬੋਟ ਨੂੰ ਬਣਾ ਕੇ ਬਾਗੇ ਅਦਨ ਵਿੱਚ ਰੱਖ ਸਕਦਾ ਸੀ, ਜਿਹੜਾ ਕਿ ਹਰ ਵੇਲੇ ਖੁਦਾ ਦੀ ਤਾਜ਼ੀਮ ਕਰਦਾ ਰਹਿੰਦਾ, ਖੁਦਾ ਦੇ ਨਾਮ ਨੂੰ ਇੱਜ਼ਤ ਜਲਾਲ ਦਿੰਦਾ। ਪਰ ਅਸੀਂ ਵੇਖਦੇ ਕਿ ਖੁਦਾ ਇਸ ਤੋਂ ਵੱਧ ਕੇ ਕੁਝ ਹੋਰ ਚਾਹੁੰਦਾ ਸੀ, ਅਤੇ ਉਹ ਸੀ ਹਕੀਕੀ ਰਿਸ਼ਤਾ, ਗਹਿਰੀ ਰਿਫਾਕਤ ਅਤੇ ਸ਼ਰਾਕਤ। ਰੋਬੋਟ ਹੱਸ ਵੀ ਸਕਦਾ, ਬੋਲ ਵੀ ਸਕਦਾ, ਦੂਜੇ ਕੰਮ ਵੀ ਕਰ ਸਕਦਾ, ਪਰ ਉਹ ਮੁਹੱਬਤ ਨਹੀਂ ਕਰ ਸਕਦਾ। ਜਿਸ ਵਜ੍ਹਾ ਤੋਂ ਖੁਦਾ ਨੇ ਇਨਸਾਨ ਨੂੰ ਬਣਾਇਆ, ਖੁਦ ਮੁਖਤਾਰ, ਆਜ਼ਾਦ, ਆਪਣੀ ਮਰਜ਼ੀ ਦਾ ਮਾਲਿਕ। ਅਸੀਂ ਵੇਖਦੇ ਕਿ ਇਨਸਾਨ, ਜਿਹੜਾ ਕਿ ਖੁਦਾ ਦੀ ਮਖਲੂਕ ਹੈ, ਆ ਖੁਦਾ ਦੀ ਸ਼ਬੀਤ ਬਣਾਇਆ ਗਿਆ, ਯਾਨੀ ਕਿ ਉਹ ਸੋਚ ਸਕਦਾ, ਚਨਾਉ ਕਰ ਸਕਦਾ, ਯਾਦ ਰੱਖ ਸਕਦਾ, ਸਮਝ ਸਕਦਾ, ਅਤੇ ਸਾਰਿਆਂ ਨਾਲੋਂ ਵੱਧ ਕੇ ਉਹ ਮੁਹੱਬਤ ਵੀ ਕਰ ਸਕਦਾ। ਅਸੀਂ ਵੇਖਦੇ ਕਿ ਹਜ਼ਰਤ ਆਦਮ ਅਤੇ ਹਵਾ ਖੁਦਾ ਦੇ ਨਜ਼ਦੀਕ ਉਹਦੇ ਬੱਚੇ ਸਨ, ਜਿਨ੍ਹਾਂ ਨਾਲ ਉਹ ਮੁਹੱਬਤ ਰੱਖਦਾ ਸੀ, ਅਤੇ ਹੁਣ ਉਹ ਆ ਚਾਹੁੰਦਾ ਸੀ ਕਿ ਉਹਦੇ ਬੱਚੇ ਵੀ ਉਹਦੇ ਨਾਲ ਮੁਹੱਬਤ ਰੱਖਣ, ਉਹਦੇ ਨਾਲ ਪਿਆਰ ਕਰਨ। ਸਾਥੀਓ, ਖੁਦਾਵੰਦ ਨੇ ਆਦਮ ਅਤੇ ਹਵਾ ਨੂੰ ਬੜੀ ਬਰਕਤ ਬਖਸ਼ੀ। ਅਸੀਂ ਵੇਖਦੇ ਕਿ ਹਰ ਸ਼ੈ ਆਦਮ ਅਤੇ ਹਵਾ ਦੇ ਲਈ ਖੁਸ਼ੀ ਦਾ ਬਾਇਸ ਸੀ। ਆਦਮ ਅਤੇ ਹਵਾ ਜਦੋਂ ਖੁਦਾ ਦੀ ਤਖਲੀਕ ਨੂੰ ਵੇਖਦੇ, ਉਸ ਵੇਲੇ ਉਹ ਖੁਸ਼ੀ ਦੇ ਨਾਲ ਭਰ ਜਾਂਦੇ, ਉਹਨਾਂ ਦੀਆਂ ਅੱਖਾਂ ਰੋਸ਼ਨ ਹੋ ਜਾਂਦੀਆਂ, ਹਰ ਤਰਫ ਉਹਨਾਂ ਨੂੰ ਪਾਕੀਜ਼ਗੀ ਅਤੇ ਖੂਬਸੂਰਤੀ ਨਜ਼ਰ ਆਉਂਦੀ, ਹਰ ਤਰਫ ਖੂਬਸੂਰਤ ਫੁੱਲ, ਖੂਬਸੂਰਤ ਦਰਖਤ, ਔਰ ਫਿਰ ਪਾਣੀ ਦੇ ਚਸ਼ਮੇ। ਪਾਕ ਅਤੇ ਖੂਬਸੂਰਤ ਮਾਹੌਲ ਵਿੱਚ ਉਹ ਰਹਿੰਦੇ ਸਨ। ਜਦੋਂ ਉਹ ਬਾਗੇ ਦਿਨ ਵਿੱਚ ਆਪਣੇ ਹੱਥਾਂ ਦੇ ਨਾਲ ਕੰਮ ਕਰਦੇ, ਉਹ ਤਾਜ਼ਗੀ ਪਾਉਂਦੇ, ਉਹਨਾਂ ਨੂੰ ਖੁਸ਼ੀ ਹੁੰਦੀ, ਔਰ ਫਿਰ ਸਭ ਤੋਂ ਵੱਧ ਕਿ ਉਹਨਾਂ ਨੂੰ ਜਿਹੜਾ ਤਜਰਬਾ ਹਾਸਿਲ ਹੋਇਆ, ਉਹ ਆ ਸੀ ਕਿ ਉਹ ਆਪਣੇ ਖਾਲਿਕ ਦੇ ਨਾਲ ਬਰਾਹ ਰਾਸਤ ਮੁਲਾਕਾਤ ਕਰ ਸਕਦੇ ਸਨ। ਖੁਦਾ ਖੁਦ ਉਹਨਾਂ ਦੇ ਕੋਲ ਆਉਂਦਾ, ਉਹਨਾਂ ਦੇ ਨਾਲ ਗੱਲਬਾਤ ਕਰਦਾ, ਅਤੇ ਆਦਮ ਅਤੇ ਹਵਾ ਵੀ ਖੁਦਾ ਦੇ ਨਾਲ ਗੱਲਬਾਤ ਕਰਦੇ। ਆ ਤਜਰਬਾ ਦੂਜਿਆਂ ਸ਼ਾਵਾਂ ਨਾਲੋਂ ਵਾਧੇ ਕੇ ਸੀ। ਮਖਲੂਕ ਆਪਣੇ ਖਾਲਿਕ ਦੇ ਨਾਲ ਖੁਦ ਗੱਲਬਾਤ ਕਰ ਸਕਦੀ ਹੈ, ਉਹਦੇ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕਰ ਸਕਦੀ ਹੈ, ਉਹਦਾ ਸ਼ੁਕਰ ਅਦਾ ਕਰ ਸਕਦੀ ਹੈ। ਸਾਥੀਓ, ਆਦਮ ਅਤੇ ਹਵਾ ਦੁੱਖ, ਮੁਸੀਬਤ, ਪਰੇਸ਼ਾਨੀ, ਖੌਫ, ਬਿਮਾਰੀ, ਇੱਥੋਂ ਤੱਕ ਕਿ ਮੌਤ ਤੋਂ ਵੀ ਨਾਵਾਕਿਫ ਸਨ, ਕਿਉਂਕਿ ਇਹਨਾਂ ਸ਼ਾਵਾਂ ਦਾ ਉਸ ਵੇਲੇ ਕੋਈ ਨਾਮੋ ਨਿਸ਼ਾਨ ਨਾ ਸੀ। ਇਨਸਾਨ ਦੀ ਗੁਨਾਹ ਤੋਂ ਪਹਿਲਾਂ ਦੀ ਹਾਲਤ ਬੜੀ ਹੀ ਖੂਬਸੂਰਤ ਸੀ। ਇਨਸਾਨ ਕਾਮਿਲ ਸੀ, ਰਾਸਤ ਸੀ, ਅਤੇ ਰਾਸਤਬਾਜ਼ੀ, ਪਾਕਿਜ਼ਗੀ ਉਹਦੇ ਅੰਦਰ ਪਾਈ ਜਾਂਦੀ ਸੀ। ਸਾਥੀਓ, ਯਕੀਨਨ ਇਸ ਤਰ੍ਹਾਂ ਦੀ ਜ਼ਿੰਦਗੀ ਦਾ ਅਸੀਂ ਤਸੱਵਰ ਹੀ ਕਰ ਸਕਦੇ ਹਾਂ। ਸ਼ਾਇਦ ਮੌਜੂਦਾ ਦੁਨੀਆ ਵਿੱਚ ਇਸ ਦੌਰ ਵਿੱਚ ਅਸੀਂ ਉਸ ਤਰ੍ਹਾਂ ਦਾ ਤਜਰਬਾ ਨਾ ਕਰ ਸਕੀਏ ਜਿਹੜਾ ਇਨਸਾਨ ਨੇ ਗੁਨਾਹ ਤੋਂ ਪਹਿਲਾਂ ਦੀ ਹਾਲਤ ਵਿੱਚ ਕੀਤਾ ਸੀ, ਪਰ ਸਾਨੂੰ ਜ਼ਿੰਦਾ ਉਮੀਦ ਹਾਸਿਲ ਹੈ। ਬਾਈਬਲ ਮੁਕੱਦਸ ਸਾਨੂੰ ਆ ਖੁਸ਼ਖਬਰੀ ਦਾ ਪੈਗਾਮ ਦਿੰਦੀ ਹੈ ਕਿ ਅਸੀਂ ਵੀ ਉਹ ਤਜਰਬਾ ਹਾਸਿਲ ਕਰ ਸਕਾਂਗੇ, ਅਸੀਂ ਵੀ ਉਸੇ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰ ਸਕਾਂਗੇ ਜਿਵੇਂ ਦੇ ਇਨਸਾਨ ਗੁਨਾਹ ਤੋਂ ਪਹਿਲਾਂ ਦੀ ਹਾਲਤ ਵਿੱਚ ਗੁਜ਼ਾਰਦਾ ਸੀ। ਅਤੇ ਆ ਯਸੂ ਮਸੀਹ ਦੀ ਦੂਜੀ ਆਮਦ ਦੇ ਬਾਅਦ ਹੋਏਗਾ। ਅਗਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਸ ਜ਼ਿੰਦਗੀ ਨੂੰ ਹਾਸਿਲ ਕਰੀਏ ਜਿਹੜੀ ਕਿ ਹਕੀਕੀ ਖੁਸ਼ੀ ਦੇ ਨਾਲ ਭਰੀ ਹੋਈ ਹੈ, ਉਹ ਜ਼ਿੰਦਗੀ ਹਾਸਿਲ ਕਰੀਏ ਜਿਹਦੇ ਵਿੱਚ ਦੁੱਖ, ਮੁਸੀਬਤ, ਮੁਸ਼ਕਿਲ, ਪਰੇਸ਼ਾਨੀ, ਬਿਮਾਰੀ, ਇੱਥੋਂ ਤੱਕ ਕਿ ਮੌਤ ਦਾ ਨਾਮੋ ਨਿਸ਼ਾਨ ਨਹੀਂ ਹੈ, ਅਤੇ ਫਿਰ ਅਸੀਂ ਸਾਥੀਓ ਖੁਦਾਵੰਦ ਯਿਸੂ ਮਸੀਹ 'ਤੇ ਇਮਾਨ ਲਿਆਈਏ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇ ਹਿੰਦਾ ਤਸਲੀਮ ਕਰੀਏ, ਤਾਂ ਕਿ ਅਸੀਂ ਯਿਸੂ ਮਸੀਹ 'ਤੇ ਇਮਾਨ ਲਿਆਉਂਦੇ ਹੋਇਆਂ ਆਪਣੇ ਗੁਨਾਹਾਂ ਤੋਂ ਨਿਜਾਤ ਪਾ ਸਕੀਏ। ਯਾਦ ਰੱਖੋ ਕਿ ਜਿਹੜੇ ਲੋਕ ਯਿਸੂ ਮਸੀਹ 'ਤੇ ਇਮਾਨ ਲਿਆਉਂਦੇ ਨੇ ਅਤੇ ਉਹਦੇ ਹੁਕਮਾਂ 'ਤੇ ਅਮਲ ਕਰਕੇ ਆਪਣੀ ਜ਼ਿੰਦਗੀ ਨੂੰ ਖੁਦਾ ਦੇ ਜਲਾਲ ਦੇ ਲਈ ਇਸਤੇਮਾਲ ਕਰਦੇ ਨੇ, ਉਹ ਲੋਕ ਯਿਸੂ ਮਸੀਹ ਦੀ ਦੂਜੀ ਆਮਦ 'ਤੇ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ ਅਤੇ ਉਸ ਬਾਦਸ਼ਾਹਤ ਵਿੱਚ ਜਾਣਗੇ, ਉਸ ਜਗ੍ਹਾ 'ਤੇ ਰਹਿ ਸਕਣਗੇ ਜਿੱਥੇ ਦੁੱਖ, ਮੁਸੀਬਤ, ਬਿਮਾਰੀ, ਮੌਤ ਨਾ ਹੋਏਗੀ। ਇਨਸਾਨ ਫਿਰ ਆਪਣੀ ਅਸਲੀ ਹਾਲਤ ਵਿੱਚ ਬਹਾਲ ਹੋਏਗਾ। ਸੋ ਆਓ ਸਾਥੀਓ, ਅਸੀਂ ਇਸ ਜ਼ਿੰਦਾ ਉਮੀਦ ਨੂੰ ਥਾਮੇ ਰਹੀਏ ਅਤੇ ਇਸ ਖੁਸ਼ਖਬਰੀ ਦੇ ਪੈਗਾਮ 'ਤੇ ਇਮਾਨ ਲਿਆਈਏ ਕਿ ਜਿਹੜਾ ਕੋਈ ਇਸ ਮੁਸੀਬਤ 'ਤੇ ਇਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਸੋ ਖੂਬਸੂਰਤ ਜ਼ਿੰਦਗੀ ਅਤੇ ਜਲਾਲੀ ਬਾਦਸ਼ਾਹਤ ਖੁਦਾਵੰਦ ਨੇ ਸਾਡੇ ਲਈ ਰੱਖੀ ਹੈ। ਅਗਰ ਅਸੀਂ ਇਹਨੂੰ ਹਾਸਲ ਕਰਨਾ ਚਾਹੁੰਦੇ ਹਾਂ ਤਾਂ ਫਿਰ ਅਸੀਂ ਆਪਣਾ ਆਪ ਖੁਦਾਵੰਦ ਦੇਈਏ, ਆਪਣੀਆਂ ਜ਼ਿੰਦਗੀਆਂ ਵਿੱਚ ਉਹਦੀ ਮਰਜ਼ੀ ਨੂੰ ਪੂਰਾ ਕਰੀਏ ਅਤੇ ਉਹਦੇ ਕਲਾਮ ਦੇ ਮੁਤਾਬਿਕ, ਉਹਦੇ ਹੁਕਮਾਂ ਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਗੁਜ਼ਾਰੀਏ, ਤਾਂ ਕਿ ਅਸੀਂ ਉਹ ਤਜਰਬਾ ਪਾ ਸਕੀਏ ਜਿਹੜਾ ਇਨਸਾਨ ਨੂੰ ਗੁਨਾਹ ਦੀ ਹਾਲਤ ਤੋਂ ਪਹਿਲਾਂ ਹਾਸਿਲ ਹੋਇਆ। ਸੋ ਸਾਥੀਓ, ਆਖਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਹਾਂ। ਆਓ ਅਸੀਂ ਆਪਣਾ ਆਪ ਖੁਦਾ ਨੂੰ ਦੇਈਏ ਤੇ ਉਹਨੂੰ ਕਹੀਏ ਕਿ ਉਹ ਸਾਡੀ ਰਹਿਨਮਾਈ ਕਰੇ ਤਾਂ ਕਿ ਅਸੀਂ ਆਪਣੇ ਆਪ ਨੂੰ ਉਹਦੀ ਆਮਦ ਦੇ ਲਈ ਤਿਆਰ ਕਰ ਸਕੀਏ ਤੇ ਉਸ ਜ਼ਿੰਦਗੀ ਨੂੰ ਪਾ ਸਕੀਏ ਜਿਹੜੀ ਕਿ ਉਹਨੇ ਸਾਡੇ ਲਈ ਰੱਖੀਏ। ਸੋ ਆਓ ਅਸੀਂ ਖੁਦਾ ਦੇ ਹਜ਼ੂਰ ਦੁਆ ਕਰੀਏ। ਇਹ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ ਕਿਉਂਕਿ ਤੂੰ ਤਾਰੀਫ ਤੇ ਤਮਜੀਦ ਦੇ ਲਾਇਕ ਏ। ਐ ਖੁਦਾਵੰਦ, ਤੇਰੇ ਫਰਮਾਨ ਦੇ ਨਾਲ, ਤੇਰੇ ਹੁਕਮ ਦੇ ਨਾਲ ਆ ਦੁਨੀਆ ਬਣੀ ਏ ਤੇ ਇਨਸਾਨ ਨੂੰ ਵੀ ਬਣਾਉਣ ਵਾਲਾ ਤੂੰ ਹੀ ਖੁਦਾ ਏ। ਇਨਸਾਨ ਤੇਰੇ ਹੱਥ ਦੀ ਕਾਰਗਰੀ ਏ। ਐ ਖੁਦਾਵੰਦ, ਫਜ਼ਲ ਬਖਸ਼ ਕਿ ਅਸੀਂ ਕਦੀ ਵੀ ਇਸ ਗੱਲ ਨੂੰ ਨਾ ਭੁੱਲੀਏ ਕਿ ਤੂੰ ਹੀ ਸਾਡਾ ਖਾਲਿਕ ਤੇ ਮਾਲਿਕ ਏ, ਸਾਨੂੰ ਬਣਾਉਣ ਵਾਲਾ ਤੂੰ ਹੀ ਖੁਦਾ ਏ। ਐ ਖੁਦਾਵੰਦ, ਅਸੀਂ ਇਸ ਵੇਲੇ ਆਪਣੇ ਆਪ ਨੂੰ ਤੇਰੇ ਅੱਗੇ ਪੇਸ਼ ਕਰਨੇ ਆ। ਤੂੰ ਸਾਨੂੰ ਕਬੂਲ ਫਰਮਾ, ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰਨੇ ਆ। ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ, ਸਾਨੂੰ ਤੂੰ ਪਾਕ ਸਾਫ਼ ਕਰ, ਸਾਡੀ ਜ਼ਿੰਦਗੀ ਨੂੰ ਤੂੰ ਕਾਮਿਲ ਬਣਾ ਤਾਂ ਕਿ ਅਸੀਂ ਇਸ ਦੁਨੀਆਂ ਵਿੱਚ ਤੇਰੇ ਜਲਾਲ ਨੂੰ ਜ਼ਾਹਿਰ ਕਰਨ ਵਾਲੇ ਬਣੀਏ। ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਭੈਣਾਂ ਵਾਸਤੇ, ਇਹਨਾਂ ਦੋਸਤਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ। ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਰੁਜ਼ਗਾਰ ਵਿੱਚ, ਕਾਰੋਬਾਰ ਵਿੱਚ, ਰੁਪਏ ਪੈਸੇ ਵਿੱਚ ਤੇਰੀ ਬਰਕਤ ਹੋਏ। ਅਗਰ ਕੋਈ ਇਹਨਾਂ 'ਚੋਂ ਬਿਮਾਰ ਹੈ ਤਾਂ ਤੂੰ ਇਹਨਾਂ ਦੀ ਬਿਮਾਰੀਆਂ ਨੂੰ ਦੂਰ ਕਰ। ਇਹ ਖੁਦਾਵੰਦ, ਜਿਨ੍ਹਾਂ ਭਰਾਵਾਂ ਨੇ, ਭੈਣਾਂ ਨੇ ਦਰਖਾਸਤ ਕੀਤੀ ਹੈ ਕਿ ਉਹਨਾਂ ਵਾਸਤੇ ਦੁਆ ਕੀਤੀ ਜਾਏ, ਇਹ ਖੁਦਾਵੰਦ ਤੂੰ ਇਹਨਾਂ ਦੇ ਨਾਵਾਂ ਤੋਂ ਵਾਕਿਫ ਹੈ। ਮੈਂ ਇਹਨਾਂ ਦੇ ਲਈ ਈਮਾਨ ਦੇ ਨਾਲ ਦੁਆ ਕਰਨਾ ਵਾਂ ਕਿ ਇਹ ਖੁਦਾਵੰਦ ਤੂੰ ਇਹਨਾਂ ਨੂੰ ਸ਼ਿਫਾ ਦੇ, ਕਿਉਂਕਿ ਇਹ ਖੁਦਾਵੰਦ ਤੂੰ ਹੀ ਸਾਡਾ ਖਾਲਿਕ ਹੈ ਅਤੇ ਸ਼ਾਫੀ ਵੀ ਹੈ। ਇਹ ਖੁਦਾਵੰਦ, ਫਜ਼ਲ ਬਖਸ਼ ਕੇ ਅਸੀਂ ਆਪਣੇ ਆਪ ਨੂੰ ਤੇਰੇ ਨਾਲ ਵਫ਼ਾਦਾਰ ਰੱਖ ਸਕੀਏ ਤਾਂ ਕਿ ਅਸੀਂ ਉਸ ਜ਼ਿੰਦਗੀ ਨੂੰ, ਉਸ ਬਾਦਸ਼ਾਹਤ ਨੂੰ ਪਾ ਸਕੀਏ ਜਿਹੜੀ ਕਿ ਤੂੰ ਆਪਣੇ ਲੋਕਾਂ ਦੇ ਲਈ ਰੱਖੀਏ। ਇਹ ਖੁਦਾਵੰਦ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਦੀ ਇਸ ਮਸੀਹ ਦੇ ਨਾਂ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।